You're with SBS Radio. Find more great stories in your language at sbs.com.au.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਨਵ ਸਰਕਾਰੀਆ ਹੁਣਾਂ ਨੇ ਸਾਂਝ ਬਣਾਈ ਆ। ਉਹ ਮੈਲਬਨ ਰਹਿੰਦੇ ਨੇ ਅਤੇ ਪਿਛੋਕੜ ਉਹਨਾਂ ਦਾ ਪੰਜਾਬ ਦਾ। ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂਤਰਿਕ ਅਤੇ ਝੂਠੇ ਜੋਤਸ਼ੀ ਬਾਬਿਆਂ ਪੀਰਾਂ ਜਿਹੜੇ ਹੈਗੇ ਨੇ, ਕਾਲੇ ਜਾਦੂ ਵਾਲੇ ਟੂਣੇ ਟਾਮਣੇ ਕਰਨ ਵਾਲੇ ਜਾਂ ਜਿਨ੍ਹਾਂ ਜਿਹੜੇ ਲੋਕਾਂ ਦਾ ਨੁਕਸਾਨ ਪਹੁੰਚਾਉਣ ਲਈ ਕੰਮ ਕਰਦੇ ਆ, ਉਹਨਾਂ ਦੇ ਸਿਲਸਿਲੇ 'ਚ ਕੁਛ ਲੋਕਾਂ ਨੂੰ ਆਗਾਹ ਕਰ ਸਕੀਏ, ਕੋਈ ਜਾਣਕਾਰੀ ਦੇ ਸਕੀਏ। ਅਤੇ ਨਵ ਸਰਕਾਰੀ ਉਹਨਾਂ ਦਾ ਜ਼ਾਤੀ ਤਜ਼ਰਬਾ ਵੀ ਰਹਿ ਚੁੱਕਿਆ ਇਸ ਸਿਲਸਿਲੇ 'ਚ, ਅਤੇ ਕਿਸ ਕਿਸਮ ਦਾ ਉਹਨਾਂ ਦਾ ਨੁਕਸਾਨ ਹੋਇਆ ਇਹ ਆਪਾਂ ਉਹਨਾਂ ਤੋਂ ਜਾਣਦੇ ਹਾਂ। ਹਾਂਜੀ ਨਵ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰਤਿੰਦਰ ਭਾਅ ਜੀ, ਐਂਡ ਸਾਰੇ ਹੀ SBS ਸੁਣ ਰਹੇ, SBS ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਯਾਨੀ ਕਿ ਨਵ ਸਰਕਾਰੀ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ। ਬਹੁਤ ਸੋਹਣਾ ਤੁਹਾਡਾ ਹੈਗਾ ਵਿਸ਼ਾ ਅੱਜ ਦਾ ਗੱਲਬਾਤ ਕਰਨ ਦਾ, ਇਹਦੇ 'ਤੇ ਗੱਲਬਾਤ ਆਪਾਂ ਕਰਨਾ ਵੀ ਚਾਹੁੰਦੇ ਸੀ ਭਾਈ। ਬਹੁਤ ਬਹੁਤ ਧੰਨਵਾਦ ਤੁਹਾਡਾ
ਜੀ। ਅਤੇ ਨਵ, ਸਾਨੂੰ ਦੱਸੋ, ਕਿਉਂਕਿ ਜਦ ਆਪਾਂ ਬਾਹਰਲੇ ਮੁਲਕਾਂ ਦਾ ਤਸੱਵਰ ਕਰਦੇ ਹਾਂ, ਖਾਸ ਤੌਰ 'ਤੇ ਜਿਹੜੇ ਡਿਵੈਲਪ ਕੰਟਰੀਜ਼ ਆ ਜਿੱਥੇ ਆਪਾਂ ਆ ਕੇ ਵੱਸਦੇ ਹਾਂ, ਖਾਸ ਤੌਰ 'ਤੇ ਆਪਾਂ ਜੇ ਆਸਟ੍ਰੇਲੀਆ ਦੀ ਗੱਲ ਕਰੀਏ, ਅਮਰੀਕਾ, ਕਨੇਡਾ, ਇੰਗਲੈਂਡ ਦੀ ਗੱਲ ਕਰੀਏ, ਤਾਂ ਸਹਿਜ ਸੁਭਾਅ ਲੱਗਦਾ ਕਿ ਲੋਕਾਂ ਦਾ ਧਿਆਨ ਸ਼ਾਇਦ ਇਹੋ ਜਿਹੀਆਂ ਗੱਲਾਂ ਵੱਲ ਨਾ ਹੋਵੇ। ਪਰ ਜੇ ਇਹੀ ਅਖਬਾਰ ਚੱਕੀਏ ਅਤੇ ਜਿਹੜਾ ਮੀਡੀਆ ਟੈਲੀਵਿਜ਼ਨ ਦੇਖੀਏ, ਤਾਂ ਪਰ ਉੱਥੇ ਤਾਂ ਇਹੋ ਜਿਹੀਆਂ ਮਸ਼ਹੂਰੀਆਂ ਦੀ ਭਰਮਾਰ ਹੈ। ਤਾਂਤਰਿਕ ਜੋਤਸ਼ੀਆਂ ਦੀਆਂ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਸਾਨੂੰ ਮਿਲਦੀਆਂ ਨੇ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਬਿਲਕੁਲ, ਮੈਂ ਇਹਦੇ ਭਾਅ ਜੀ ਇੱਕ ਗੱਲ ਤੁਹਾਨੂੰ ਮੈਂ ਸਪਸ਼ਟ ਕਰਾਂ ਕਿ ਦੁਨੀਆਂ 'ਤੇ ਜਿਹੜੇ ਵੀ ਬਿਜ਼ਨਸ ਜਿਹੜੇ ਆ ਡਰ ਦੇ ਕਰਕੇ ਚੱਲਦੇ ਆ, ਉਹ ਉਹ ਬਹੁਤ ਜ਼ਿਆਦਾ ਉਹਦਾ ਬੋਲਬਾਲਾ ਹੁੰਦਾ, ਕਿਉਂਕਿ ਜਿੱਥੇ ਦੁਖੀ ਇਨਸਾਨ ਦੁਖੀ ਆ, ਜਿਹਦੇ ਘਰ ਦੇ ਵਿੱਚ ਦੁੱਖ ਆ, ਬਿਮਾਰੀ ਆ, ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆ, ਉਹ ਬੰਦਾ ਅਕਸਰ ਹੀ ਡਿਪਰੈਸ਼ਨ ਦੇ ਵਿੱਚ ਹੁੰਦਾ, ਔਰ ਉਹਨੂੰ ਇਹੋ ਜਿਹੀਆਂ ਚੀਜ਼ਾਂ, ਉਹਨੂੰ ਜਿਹੜੀ ਐਡਵਰਟਾਈਜ਼ਮੈਂਟ ਆਉਂਦੀ ਇਹਦੇ ਵਿੱਚ ਲਿਖਿਆ ਵੀ ਇਹੋ ਹੁੰਦਾ ਵਾ, ਵਸ਼ੀਕਰਨ ਕਰੋ, ਤਲਾਕ ਤੋਂ ਬਚੋ, ਤੁਸੀਂ ਇਹ ਕੁੜੀ ਨਾਲ ਤੁਹਾਡਾ ਵਿਆਹ ਹੋ ਸਕਦਾ, ਤੁਹਾਡੀ ਲਾਟਰੀ ਲੱਗ ਸਕਦੀ ਹੈ। ਸੋ ਜਿਹੜੇ ਲੋਕ ਮਨੋਬਲ ਜਿਨ੍ਹਾਂ ਦਾ ਕਮਜ਼ੋਰ ਹੁੰਦਾ ਬਹੁਤ ਜ਼ਿਆਦਾ ਤਦਾਦ ਦੇ ਵਿੱਚ, ਇਹਨਾਂ ਦੇ ਉੱਤੇ ਯਕੀਨ ਕਰ ਲੈਂਦੇ, ਉਹ ਕਹਿੰਦੇ ਚਲੋ ਟਰਾਈ ਕਰ ਲੈਂਦੇ ਇੱਕ ਵਾਰੀ ਇਹਨਾਂ ਨਾਲ ਗੱਲ ਕਰਦੇ ਹਾਂ। ਹਾਲਾਂਕਿ ਉਹ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਥੋੜੇ ਚਿਰ ਬਾਅਦ, ਕਈ 6 ਮਹੀਨੇ ਸਮਾਂ ਬਰਬਾਦ ਕਰਦੇ, ਕਈ ਸਾਲ ਕਰਦੇ, ਕਈ 2 ਸਾਲ ਕਰਦੇ ਆ। ਔਰ ਇੱਕ ਗੱਲ ਮੈਂ ਸਪਸ਼ਟ ਕਰਾਂ ਕਿ ਇਹ ਜਿਹੜਾ ਪਖੰਡਵਾਦ ਹੁੰਦਾ ਆ, ਜਿਸ ਤਰ੍ਹਾਂ ਕਿ ਮਤਲਬ ਇਹ 2 ਤਰ੍ਹਾਂ ਦੇ ਹੁੰਦੇ ਆ ਪ੍ਰਿਤਮ ਜੀ, ਇੱਕ ਜੋਤਿਸ਼ ਵਿੱਦਿਆ ਹੁੰਦੀ ਆ, ਇੱਕ ਹੁੰਦੇ ਆ ਇਹ ਤਾਂਤਰਿਕ ਬਾਬੇ ਜਿਹੜੇ ਆ। ਜੋਤਿਸ਼ ਵਿੱਦਿਆ ਬਾਰੇ ਮੈਂ ਜ਼ਿਆਦਾ ਇਸ ਕਰਕੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਬਹੁਤ ਲੋਕਾਂ ਦੀ ਉਹਦੇ ਵਿੱਚ ਆਸਥਾ ਵੀ ਆ, ਕਿਉਂਕਿ ਐਸਟ੍ਰੋਲੋਜਰ ਜਿਹੜੇ ਹੁੰਦੇ ਆ ਉਹਨਾਂ 'ਚ ਕਈ ਲੋਕ ਵਿਸ਼ਵਾਸ ਕਰਦੇ ਆ, ਸਟੋਨਸ ਦੇ ਵਿੱਚ ਵਿਸ਼ਵਾਸ ਕਰਦੇ ਆ। ਨਾ ਤਾਂ ਮੈਂ ਉਹਨੂੰ ਹਾਂ ਪੱਕੀ ਸਰਟੀਫਿਕੇਟ ਦਿੰਦਾ, ਨਾ ਪੱਕੀ, ਕਿਉਂਕਿ ਇਹ ਉਹਨਾਂ 'ਤੇ ਬਿਲਕੁਲ ਨਿਰਭਰ ਕਰਦਾ ਕਿ ਉਹਨਾਂ ਨੇ ਕੀ ਕਰਨਾ। ਪਰ ਜਿਹੜੀਆਂ ਅੱਜ ਕੱਲ੍ਹ ਐਡਾਂ ਆਉਂਦੀਆਂ, ਮੈਂ ਇੱਕ ਆਪ ਬੜਾ ਇੱਕ ਸੋਸ਼ਲ ਮੀਡੀਆ 'ਤੇ ਪੇਜ ਰਨ ਕਰਦਾ, ਉਹਦੇ 'ਤੇ ਕੋਈ ਵੀ ਅਸੀਂ ਚੰਗੀ ਖਬਰ ਪਾਉਂਦੇ ਹਾਂ ਜਾਂ ਤੁਹਾਡੇ SBS ਰੇਡੀਓ 'ਤੇ ਵੀ ਦੇਖੀਦਾ, ਅਤੇ ਕਮੈਂਟਾਂ ਦੇ ਵਿੱਚ 5-6 ਤਾਂਤਰਿਕ ਬਾਬੇ ਆਪਦਾ ਨੰਬਰ ਛੱਡ ਕੇ ਅਤੇ ਲਿਸਟ ਦੱਸ ਦਿੰਦੇ ਆ ਕਿ ਅਸੀਂ ਆਹ ਆਹ ਚੀਜ਼ਾਂ ਕਰਵਾ ਸਕਦੇ ਹਾਂ, ਠੀਕ ਹੈ। ਤੇ ਕਈ ਵਾਰੀ ਤੇ ਮੈਂ ਇਹ ਦੱਸਾਂ ਕਿ ਉਹ ਜਿਹੜੀਆਂ ਚੀਜ਼ਾਂ ਨੇ, ਮਤਲਬ ਬੰਦਾ ਇਮੈਜਿਨ ਨਹੀਂ ਕਰ ਪਾਉਂਦਾ ਕਿ ਜਿਹੜੇ ਮੇਰੇ ਖਿਆਲ ਕਮਜ਼ੋਰ ਮਨੋਬਲ ਵਾਲੇ ਲੋਕ ਆ, ਉਹ ਸਮਝਣਗੇ ਕਿ ਇਹ ਰੱਬ ਦਾ ਹੀ ਘਰ ਆ ਕਿ ਇਹਨਾਂ ਨਾਲ ਆਪਾਂ ਗੱਲ ਕਰ ਲਈਏ। ਔਰ ਕਿੰਨਾ ਸੋਹਣਾ ਸੋਹਣਾ ਉਹਨਾਂ ਨੇ ਲਿਖਿਆ ਹੁੰਦਾ ਕਿ ਅਸੀਂ ਗਰੰਟੀ ਲੈਂਦੇ ਹਾਂ ਤੁਹਾਡਾ ਇੰਨੇ 24 ਆਵਰਸ ਦੇ ਵਿੱਚ ਕੰਮ ਹੋਜੂਗਾ। ਤੇ ਇਹ ਇੱਕ ਸਕੈਮ ਆ, ਜਿੱਦਾਂ ਆਪਾਂ ਇੱਕ ਸਕੈਮ ਵਰਡ ਆਪਾਂ ਯੂਜ਼ ਕਰਦੇ ਹਾਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿ ਇਮੀਗ੍ਰੇਸ਼ਨ ਦਾ ਸਕੈਮ ਹੋ ਗਿਆ, ATO ਦਾ ਸਕੈਮ, ਇਹ ਥੋੜ੍ਹੇ ਜਿਹੇ ਕਮਜ਼ੋਰ ਮਨੋਬਲ ਵਾਲੇ ਦੁਖੀ ਲੋਕਾਂ ਵਾਸਤੇ ਜਾਂ ਅਨਪੜ੍ਹ ਲੋਕਾਂ ਵਾਸਤੇ ਜਾਂ ਘੱਟ ਜਾਣਕਾਰੀ ਰੱਖਣ ਵਾਲੇ ਲੋਕਾਂ ਵਾਸਤੇ ਇਹ ਸਕੈਮ ਆ, ਕਿਉਂਕਿ ਮੇਰਾ ਪਰਸਨਲ ਤਜਰਬਾ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਦਾ। ਮੇਰੇ ਫਾਦਰ ਸਾਹਿਬ ਜਦੋਂ ਉਹਨਾਂ ਨੂੰ ਸੱਟ ਲੱਗ ਗਈ, ਪੈਰਾਲਾਈਜ਼ ਹੋ ਗਿਆ, ਸਾਡਾ ਸਾਰਾ ਘਰ ਦਾ ਪਾਸਾ ਜਿਹੜਾ ਵਾ ਉਹ ਮੂਧਾ ਵੱਜ ਗਿਆ ਸੀ ਇੱਕ ਵਾਰੀ, ਤੇ ਬਿਲਕੁਲ ਇੱਦਾਂ ਹੀ ਜਦੋਂ ਬੰਦੇ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਆ, ਸੋਰਸ ਆਫ ਇਨਕਮ ਖਤਮ ਹੋ ਜਾਂਦੇ ਆ, ਤੁਹਾਡੇ ਭੈਣ ਭਰਾ ਉਹਨਾਂ ਨੇ ਗਰੋ ਕਰਨਾ, ਤੋ ਉਦੋਂ ਮੈਂ 10ਵੀਂ 11ਵੀਂ ਸੀ, ਤੋ ਅੱਜ ਦੀ ਡੇਟ ਦੇ ਵਿੱਚ ਮੈਂ ਬੜਾ ਕੁਝ ਐਕਸਪੀਰੀਅੰਸ ਕੀਤਾ, ਪਰ ਉਦੋਂ ਅਸੀਂ ਵੀ ਗਲਤੀਆਂ ਕੀਤੀਆਂ, ਕਿਉਂਕਿ ਤੁਹਾਡੇ ਲਾਗੇ ਇੱਕ ਜੋਗੀ ਵੀ ਆਣ ਕੇ ਬਹਿੰਦਾ ਤੇ ਸਭ ਤੋਂ ਪਹਿਲਾਂ ਉਹ ਤੁਹਾਨੂੰ ਕਹਿੰਦਾ, ਸਾਡੀ ਕਹਿੰਦੀ ਯਾਰ ਹੱਥ ਵੇਖੀ ਮੈਂ ਬਾਹਰ ਚਲੇ ਜਾਊਂਗਾ, ਮੈਂ ਮੇਰੇ ਕੋਲ ਪੈਸਾ ਕਿੰਨਾ ਆਊਗਾ। ਇਹ ਬੜੇ ਬੜੇ ਮਾਸੂਮੀਅਤ ਵਾਲੇ ਸਵਾਲ ਹੁੰਦੇ ਆ ਪਿੰਡ ਦੇ ਲੋਕਾਂ ਦੇ, ਇੱਦਾਂ ਦੇ ਮੈਂ ਵੀ ਪੁੱਛੇ ਸੀ। ਔਰ ਇੱਕ ਉਹਨਾਂ ਦੇ ਕੋਲ ਇੱਕ ਤਰੀਕਾ ਹੁੰਦਾ ਵਾ, ਜਿਹੜੇ ਵੀ ਭੈਣ ਭਰਾ ਮੇਰੀ ਗੱਲ ਸੁਣ ਰਹੇ ਆ, ਮੈਂ ਉਹਨਾਂ ਨੂੰ ਇੱਕ ਟ੍ਰਿਕ ਦਿੰਦਾ ਇੱਥੇ। ਸਭ ਤੋਂ ਪਹਿਲਾਂ ਉਹ ਕਹਿੰਦੇ ਆ ਵੀ ਤੂੰ ਦਿਲ ਦਾ ਬੜਾ ਚੰਗਾ ਹੈ। ਜਿਹੜਾ ਬੰਦਾ ਲੈਟ ਸੇ ਕਿ ਮੈਂ ਹੱਥ ਦਿਖਾ ਰਿਹਾ ਕਿਸੇ ਨੂੰ, ਉਹ ਪਹਿਲਾਂ ਗੱਲ ਕਹੂਗਾ ਕਿ ਤੂੰ ਦਿਲ ਦਾ ਬਹੁਤ ਚੰਗਾ ਹੈ, ਤੇ ਭਾਵੇਂ ਦਿਲ ਦਾ ਬੰਦਾ ਜਿੰਨਾ ਮਰਜ਼ੀ ਮਾੜਾ ਹੋਵੇ, ਉਹ ਇਹ ਸਮਝ ਲੈਂਦਾ ਵਾਕਿਆ ਦਿਲ ਦਾ ਤੇ ਮੈਂ ਚੰਗਾ ਹੀ ਹਾਂ। ਹਾਂਜੀ, ਫਿਰ ਉਹ ਅਗਲੀ ਗੱਲ ਕਰਦਾ ਹੈ ਕਿ ਆਪਣਾ ਤੇਰੇ ਯਾਰ ਦੋਸਤ ਜਿਹੜੇ ਸਾਰੇ ਆ ਤੇਰੇ ਕੋਲ ਖਰਚਾ ਕਰਾਉਂਦੇ ਆ, ਤੂੰ ਉਹਨਾਂ ਨੂੰ ਬੜਾ ਪਿਆਰ ਕਰਦਾ ਪਰ ਉਹ ਤੈਨੂੰ ਪਿਆਰ ਨਹੀਂ ਕਰਦੇ ਚੰਗੀ ਤਰ੍ਹਾਂ, ਜਾਂ ਤੇਰੇ ਨਾਲ ਸਾਰੇ ਨਹੀਂ ਕਰਦੇ, ਹਨਾ, ਤੇ ਉੱਥੇ ਵੀ ਬੰਦਾ ਤਕਰੀਬਨ ਜੇ ਇਹੀ ਸੋਚ ਲੈਂਦਾ ਯਾਰ ਵਾਕਈ ਮੈਂ ਹਮੇਸ਼ਾ ਜ਼ਿਆਦਾ ਖਰਚਾ ਕਰਦਾ, ਉਹ ਘੱਟ ਕਰਦੇ
ਆ, ਟਿਕ ਬਾਕਸ ਤੇ ਟਿਕ ਵੱਜਦੇ ਜਾਂਦੇ ਆ ਤੇ ਵਿਸ਼ਵਾਸ ਪੱਕਾ ਹੋਈ ਜਾਂਦਾ।
ਜੀ 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 ਤੇ ਤੇਰਾ ਬਾਹਰ ਜਾਣ ਨੂੰ ਦਿਲ ਕਰਦਾ, ਤੂੰ ਬਾਹਰ ਦਾ ਵੀਜ਼ਾ ਲਵਾਏਗਾ, ਤੂੰ ਮਤਲਬ ਤੇਰੇ ਕਰਮਾਂ 'ਚ ਯੋਗ ਹੈਗਾ, ਉਦੋਂ ਫਿਰ ਬੰਦੇ ਨੂੰ ਹੁੰਦਾ ਲੈ ਆਹ ਮੈਂ ਬੜੇ ਚਿਰ ਦਾ ਸੋਚਣ ਡਿਆ, ਯਾਰ ਲੱਭੇ ਤਾਂ ਬਾਬਾ ਹੀ ਸੱਚਾ ਹੋ ਗਿਆ। ਫਿਰ ਉਹਨੇ ਪਹਿਲਾਂ ਤੁਹਾਡੀ ਗਲੀ 'ਚ ਦੋ ਤਿੰਨ ਫੇਰੇ ਮਾਰ ਕੇ ਪਹਿਲਾਂ ਪਤਾ ਕਰ ਜਾਂਦਾ ਵੀ ਇੱਥੇ ਕਿਹੜਾ ਕਿਹੜਾ ਬੰਦਾ ਰਹਿੰਦਾ, ਫਿਰ ਉਹ ਇੱਕ ਅੱਧਾ ਦੱਸ ਦਿੰਦਾ ਤੇਰੇ ਇੰਨੇ ਭਰਾ ਨੇ, ਤੇਰੀ ਆਹ ਭੈਣ ਆ ਤੇ ਤੇਰਾ ਬਾਪ ਇੰਨਾ, ਫਿਰ ਮਤਲਬ ਤੁਹਾਨੂੰ ਜਿਹੜਾ ਵਿਚਾਰਾ ਭੋਲਾ ਇਨਸਾਨ ਹੁੰਦਾ ਨਾ ਉਹਨੂੰ ਉਹਨਾਂ ਕੋਲ ਕਲਾ ਵੀ ਬੜੀ ਹੁੰਦੀ ਆ, ਤੁਹਾਨੂੰ ਐਂ ਅਹਿਸਾਸ ਕਰਾ ਦਿੰਦੇ ਆ ਕਿ ਮੈਂ ਰੱਬ ਆ ਇਸ ਵੇਲੇ, ਫਿਰ ਤੁਸੀਂ ਉਹਨੂੰ ਚਾਹ ਦੇ ਗੱਫੇ ਲਈ ਅੰਦਰ ਆਵਾਜ਼ ਮਾਰਦੇ ਹੋ, ਫਿਰ ਉਹ ਜਿਸ ਤਰ੍ਹਾਂ ਡੋਰ ਦਾ ਪਿੰਨਾ ਉੱਧੜਦਾ ਜਾਂਦਾ ਇਸ ਤਰ੍ਹਾਂ ਉੱਧੜਦਾ ਜਾਂਦਾ, ਹੌਲੀ ਹੌਲੀ ਤੁਹਾਨੂੰ ਵਿਸ਼ਵਾਸ ਦਵਾਉਂਦਾ ਤੁਹਾਡਾ ਵੀ ਕੰਮ ਠੀਕ ਹੋ ਸਕਦਾ, ਤੁਹਾਡੇ ਘਰ ਇਹਦਾ ਪਹਿਰਾ ਆ, ਉਹਦਾ ਪਹਿਰਾ ਆ, ਫਲਾਣਾ ਢਿੰਗੜਾ। ਔਰ ਜਿਹੜਾ ਦੁਖੀ ਇਨਸਾਨ ਆ ਨਾ, ਜਿਹੜਾ ਦੁਖੀ ਇਨਸਾਨ ਆ ਉਹ ਹਮੇਸ਼ਾ ਸ਼ਾਰਟਕੱਟ ਭਾਲਦਾ, ਉਹਨੂੰ ਹੁੰਦਾ ਯਾਰ ਮੈਂ ਘਰੋਂ ਰੱਬ ਦਾ ਪਾਠ ਕਰੂੰਗਾ, ਗੁਰਦੁਆਰੇ ਜਾ ਕੇ ਸੰਗਤ ਕਰੂੰਗਾ ਜਾਂ ਸੇਵਾ ਕਰੂੰਗਾ, ਪਤਾ ਨੀ ਕਿੰਨਾ ਚਿਰ ਲੱਗ ਜਾਏ ਮੈਨੂੰ ਮੇਰੀ ਗੱਲ ਅਰਦਾਸ ਪੂਰਤੀ ਹੋਵੇ ਨਾ ਹੋਵੇ, ਤੇ ਇਹਦੇ ਮੇਰੇ ਕੋਲ ਸਾਰਾ ਕੁਝ ਮੈਨੂੰ ਸ਼ਰੇਆਮ ਹੀ ਦੱਸੀ ਜਾਂਦਾ ਤੇ ਮੈਂ ਇਹਦੇ ਆਖੇ ਲੱਗ ਜਾਂਦਾ। ਸੋ ਉਹ ਫਿਰ ਤੁਹਾਨੂੰ ਇੱਕ ਉਪਾਅ ਕਰਨ ਲਈ ਕਹਿੰਦਾ, ਅੱਛਾ ਤੁਸੀਂ ਐਂ ਕਰੋ ਤੁਹਾਡਾ ਆਹ ਕੰਮ ਹੋਜੂਗਾ। ਉਹਦੇ ਵਿੱਚ ਵੀ ਅੱਗੇ ਦੋ ਖੇਡਾਂ ਆ ਜਾਂਦੀਆਂ, ਰੱਬ ਨਾ ਕਰੇ ਜੇ ਤੁਹਾਡਾ ਲੱਕ ਲੱਗ ਗਿਆ ਤੇ ਉਹ ਪਹਿਲੀ ਵਾਰੀ ਉਹਦੇ ਕਿਆ ਕੰਮ ਹੋ ਗਿਆ, ਮਤਲਬ ਉਹਦੇ ਕਿਆ ਕੀ ਆਟੋਮੈਟਿਕਲੀ ਹੋ ਗਿਆ, ਫਿਰ ਵੀ ਉਹ ਬਾਬਾ ਜੀ ਮਹਾਨ ਬਣ ਜਾਂਦੇ ਆ। ਜੇ ਨਹੀਂ ਹੁੰਦਾ ਤੇ ਤੁਸੀਂ ਫਿਰ ਉਹਨੂੰ ਕੰਪਲੇਨ ਕਰਦੇ ਹੋ, ਫਿਰ ਤੁਹਾਨੂੰ ਦੱਸਦਾ ਨਹੀਂ ਇੱਕ ਤੇਰੇ ਤੇ ਗ੍ਰਹਿ ਹੋਰ ਹੈਗਾ, ਉਹਦਾ ਇੱਕ ਹੋਰ ਉਪਾਅ ਕਰਨਾ ਪੈਣਾ।
ਅਕਸਰ ਪੰਜਾਬ 'ਚ ਸਮੱਸਿਆ ਆਉਂਦੀ ਆ ਤੇ ਪੰਜਾਬੀ ਲੋਕ ਜਿੱਥੇ ਕਿਤੇ ਵੀ ਦੁਨੀਆਂ 'ਚ ਵੱਸਦੇ ਆ ਤਾਂ ਉੱਥੇ ਫਿਰ ਇਹੋ ਜਿਹੇ ਲੋਕਾਂ ਦਾ ਪਸਾਰਾ ਹੋਣਾ ਵੀ ਸੁਭਾਵਿਕ ਹੀ ਆ।
ਜੀ ਜੀ, ਪਖੰਡਵਾਦ ਬਹੁਤ ਜ਼ੋਰਾਂ 'ਤੇ ਹੋ ਕੇ ਨੱਚ ਰਿਹਾ ਜੀ। ਦੇਖੋ ਮੈਂ ਸ਼ਰੇਆਮ ਇਹਨਾਂ ਗੱਲਾਂ ਤੋਂ ਮੁਨਕਰ ਨਹੀਂ ਹੁੰਦਾ, ਬੜੇ ਬੜੇ ਸਿਆਣੇ ਲੋਕ ਆ, ਔਰ ਕਈ ਵਾਰੀ ਛੋਟੇ ਹੁੰਦੇ ਸੀ ਤੇ ਆਪਣੇ ਘਰਾਂ 'ਚ ਵੀ ਇਹ ਗੱਲਾਂ ਸੁਣੀਆਂ ਵੀ ਦੇਖੀਆਂ ਸੀ ਕਿ ਕੋਈ ਨਹੀਂ ਆ ਤੇ ਉੱਥੇ ਲੈ ਕੇ ਜਾਓ ਮੁੰਡੇ ਨੂੰ, ਮੁੰਡਾ ਤੁਹਾਡਾ ਗਰਮ ਆ, ਮੁੰਡਾ ਤੁਹਾਡਾ ਖਰਾਬੀਆਂ ਕਰਦਾ ਆ, ਉੱਥੇ ਐਸ ਬਾਬਾ ਜੀ ਦਾ ਪਾਰਾ ਆਉਂਦਾ ਵਾ, ਉਹਦਾ ਪਾਰਾ ਆਉਂਦਾ ਵਾ,
ਤੇ ਹਾਂਜੀ ਉਹ ਵਾਲ ਘੁਮਾ ਕੇ ਤੇ ਝਾੜ ਫੂਕ ਕਰ ਤੇ ਸੁਹਾ ਸੱਕਰ ਸੇਵੀਆਂ ਤੇ ਬੜਾ ਕੁਛ ਚੱਲਦਾ। ਤੇ ਨਵ ਮੈਂ ਤੁਹਾਡੀ ਜ਼ਿੰਦਗੀ ਤੇ ਵਾਪਸ ਆਵਾਂ, ਤੇ ਤੁਹਾਡੇ ਪਿਤਾ ਜੀ ਕਾਫੀ ਜ਼ਿਆਦਾ ਬਿਮਾਰ ਸੀ, ਪੈਰਾਲਿਸਿਸ ਹੋਇਆ ਹੋਇਆ ਸੀ, ਅਪੰਗਤਾ ਦਾ ਉਹਨਾਂ ਨੂੰ ਸੀਗਾ, ਉਹਦੇ ਬਾਵਜੂਦ ਫਿਰ ਤੁਸੀਂ ਕੋਈ ਕੋਸ਼ਿਸ਼ ਕੀਤੀ ਕੋਈ ਡਾਕਟਰੀ ਇਲਾਜ ਕਰਾਉਣ ਦੀ, ਜਾਂ ਸਿਰਫ ਇਹਨਾਂ ਚੱਕਰਾਂ 'ਚ ਪੈ ਗਏ ਤੇ ਉਹਦੇ ਕਰਕੇ ਸਮੱਸਿਆ ਗੰਭੀਰ ਹੁੰਦੀ ਗਈ?
ਦੇਖੋ ਡਾਕਟਰੀ ਇਲਾਜ ਜਦੋਂ ਅਸੀਂ ਕਰਾਉਣਾ ਸ਼ੁਰੂ ਕੀਤਾ ਤੇ ਅਸੀਂ ਜਾਂਦੇ ਸੀ, ਮੇਰੀ ਉਦੋਂ ਏਜ ਬਿਲਕੁਲ ਛੋਟੀ ਜੀ ਸੀ, ਮੇਰੇ ਲਈ ਇਹ ਸਮਝਣਾ ਬੜਾ ਔਖਾ ਸੀ, ਮੇਰੇ ਲਈ ਸਿਰਫ ਰੱਬ ਸੀ ਨਾ, ਤੇ ਮੈਂ ਉਹਦੇ ਤੇ ਕੋਈ ਸਟੱਡੀ ਕੀਤੀ ਸੀ ਪਰਮਾਤਮਾ ਦੇ ਨਾਮ ਤੇ, ਨਾ ਮੈਨੂੰ ਪਤਾ ਸੀ ਕਿ ਸਾਡੇ ਕਿੰਨੇ ਧਰਮ ਆ ਜਾਂ ਕਿੱਦਾਂ, ਕਿਉਂਕਿ ਉਹ ਮੇਰੀ ਉਹ ਏਜ ਸੀ।
ਖੈਰ ਪਰਿਵਾਰ ਵੱਲੋਂ ਹੀ ਫੈਸਲਾ ਲਿਆ ਗਿਆ, ਇੱਕ ਬੱਚੇ ਦਾ ਫੈਸਲਾ ਕਿੱਥੇ ਹੋਣਾ ਸੀ?
ਹਾਂਜੀ ਪਰਿਵਾਰ ਵੱਲੋਂ ਵੀ ਲਾ ਲਓ ਕਿ ਸਾਡੇ ਘਰ ਦੇ ਵੀ, ਚਲੋ ਵੀ ਮੇਰੇ ਮਾਤਾ ਜੀ ਹੁਣ ਉਹ ਇੱਕ ਆਪਣਾ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਔਰ ਆਪਣਾ ਰੱਬ ਨੂੰ ਪੂਰਾ ਮੰਨਦੇ, ਪਰ ਉਹਨਾਂ ਵੇਲੇ ਜਦੋਂ ਸਾਡਾ ਪਰਿਵਾਰ ਜਗਮਗਾ ਗਿਆ ਸੀ ਔਰ ਅਸੀਂ ਉਦੋਂ ਸਾਨੂੰ ਲੋਕਾਂ ਨੇ ਸਲਾਹਾਂ ਦਿੱਤੀਆਂ ਸੀ ਕਿ ਤੁਸੀਂ ਇੱਥੇ ਜਾਓ ਉੱਥੇ ਜਾਓ ਵੰਨ ਸਵੰਨੀਆਂ ਜਗ੍ਹਾ 'ਤੇ ਜਾਓ, ਔਰ ਅਸੀਂ ਗਏ ਵੀ ਅਸੀਂ ਵੱਖ ਵੱਖ ਤਰ੍ਹਾਂ ਦੇ, ਜੇ ਸਾਨੂੰ ਕਿਸੇ ਨੇ ਕਿਹਾ ਆਹ ਪਾ ਕਰੋ ਤੁਹਾਡਾ ਆਹ ਇਲਾਜ ਹੋਊਗਾ, ਆਹ ਪਾ ਕਰੋ ਤੁਹਾਡਾ ਆਹ ਇਲਾਜ ਹੋਊਗਾ, ਉਹ ਅਸੀਂ ਕਰਕੇ ਬੜੀ ਟਰਾਈ ਕੀਤੀ ਗਰੇਵਾਲ ਸਾਹਿਬ, ਅਸੀਂ ਪੂਰਾ ਜ਼ੋਰ ਲਾਇਆ ਉਹਨਾਂ ਦੇ ਕਹਿਣ 'ਤੇ, ਕਦੀ ਕਿਸੇ ਬਾਬੇ ਨੇ ਆ ਜਾਣਾ, ਕਦੀ ਕਿਸੇ ਨੇ ਆ ਜਾਣਾ, ਕਾਫੀ ਤਰ੍ਹਾਂ ਦੇ ਅਸੀਂ ਮਤਲਬ ਇਹ ਕੰਮ ਕੀਤੇ, ਪਰ ਉਹ ਕਦੇ ਕੋਈ ਉਹ ਚੀਜ਼ ਕੰਮ ਨਹੀਂ ਕੀਤੀ। ਪਿਤਾ ਜੀ ਦੀ ਹਾਲਤ ਜਿੱਦਾਂ ਸੀ ਉੱਦਾਂ ਹੀ ਰਹੀ, ਔਰ ਜੋ ਫਿਜ਼ੀਓਥੈਰੇਪੀ ਨੇ ਕੰਮ ਕੀਤਾ, ਡਾਕਟਰੀ ਨੇ ਕੰਮ ਕੀਤਾ, ਉਹਨੇ ਹੀ ਕੀਤਾ, ਉਲਟਾ ਅਸੀਂ ਪੈਸੇ ਬਰਬਾਦ ਕਰੇ ਸੀ ਉਹਨਾਂ ਚੀਜ਼ਾਂ ਦੇ ਉੱਤੇ, ਔਰ ਕਦੀ ਵੀ ਜਿਹੜੀਆਂ ਇਹ ਚੀਜ਼ਾਂ ਇਹਨਾਂ ਦੇ ਵਿੱਚ ਸਾਨੂੰ ਪੈਣਾ ਨਹੀਂ ਚਾਹੀਦਾ। ਇੱਕ ਨੰਬਰ ਦੇ ਉੱਤੇ ਨਿੱਜੀ ਤਜਰਬਾ ਮੇਰਾ ਇਹ ਆ ਕਿ ਜਿੰਨਾ ਚਿਰ ਮੇਰੇ ਡੈਡ ਜਿਹੜੇ ਆ ਉਹ ਉਹਨਾਂ ਨੂੰ ਡਾਕਟਰੀ ਹੀ ਇਲਾਜ ਦੀ ਜ਼ਰੂਰਤ ਸੀ, ਹੌਲੀ ਹੌਲੀ ਸਹੀ ਹੁੰਦੇ ਰਹੇ। ਕਿਸੇ ਨੇ ਸਾਨੂੰ ਕਿਹਾ ਮੇਰੇ ਡੈਡ ਦੀ ਨਾ ਲੈਫਟ ਸਾਈਡ ਜਿਹੜੀ ਆ ਉਹ ਕਾਫੀ ਉਹਨਾਂ ਦੀ ਜਿਹੜੀ ਆ ਬਾਂਹ ਜਿਹੜੀ ਸੁੰਗੜੀ ਹੋਈ ਆ ਤਾਂ ਉਹਨੂੰ ਜੜ ਗਈ, ਹੈ ਨਾ, ਤੇ ਇੱਕ ਬਾਬਾ ਆਇਆ ਉਹ ਕਹਿੰਦਾ ਨਹੀਂ ਜੀ ਤੁਹਾਨੂੰ ਨੀ ਪਤਾ ਐਸ ਐਸ ਫਕੀਰ ਨੇ ਜਿਹੜੀ ਆ ਉਹ ਬਾਂਹ ਜਿਹੜੀ ਆ ਫੜੀ ਹੋਈ ਆ, ਤੇ ਉਹ ਮਤਲਬ ਉਹਨਾਂ ਚੀਜ਼ਾਂ ਨੂੰ ਜਸਟੀਫਾਈ ਸਾਡੇ ਲਈ ਕਰਨਾ ਔਖਾ ਹੋ ਜਾਂਦਾ। ਕਿਸੇ ਲੈਵਲ ਤੱਕ ਤੁਸੀਂ ਕਰ ਲੈਂਦੇ ਹੋ ਜਿੰਨਾ ਚਿਰ ਤੁਸੀਂ ਧਰਮਾਂ ਦੀ ਸਟੱਡੀ ਨਹੀਂ ਕਰਦੇ, ਜਿੰਨਾ ਚਿਰ ਤੁਹਾਨੂੰ ਪਤਾ ਨਹੀਂ ਲੱਗਦਾ ਦੀਨ ਦੁਨੀਆਂ ਦਾ। ਅੱਜ ਦੀ ਡੇਟ 'ਚ ਮੇਰੇ ਖਿਆਲ ਪੰਜਾਬ 'ਚ 80% ਲੋਕ ਜੇ ਆਪਾਂ ਆਖੀਏ ਅਜੇ ਵੀ ਵਹਿਮਾਂ ਭਰਮਾਂ ਦੇ ਸ਼ਿਕਾਰ ਨੇ। ਜੇ ਕਹੀਏ ਤੇ ਮੇਰੇ ਖਿਆਲ ਆਪਣੇ ਅੰਦਾਜ਼ੇ ਨਾਲ ਗੱਲ ਕਰਾਂ 50-60% ਤੇ ਸ਼ਰੇਆਮ ਜਿਹੜੇ ਸ਼ੋਅ ਹੋ ਜਾਂਦੇ ਆ, ਬਾਕੀ ਲੁਕੇ ਲੁਕੇ ਵਹਿਮਾਂ ਭਰਮਾਂ ਦੇ ਵਿੱਚ ਰਹਿੰਦੇ ਆ, ਪਰ ਹੈਗੇ ਉਹ ਸਾਰੇ ਹੀ ਆ। ਜਿੰਨੇ ਵੀ ਜਾਣੇ ਸਾਨੂੰ ਸੁਣ ਰਹੇ ਆ, ਮੈਂ ਇਹੀ ਗੱਲ ਕਹੂੰਗਾ ਕਿ ਇਹ ਵਹਿਮ ਭਰਮ ਹੀ ਨੇ, ਤੁਹਾਡੀ ਜ਼ਿੰਦਗੀ ਤੁਹਾਨੂੰ ਆਪਣੇ ਆਪ ਹੀ ਕੀਤਿਆਂ ਸਾਰਾ ਕੁਛ ਉੱਥੋਂ ਮਿਲਣਾ, ਇਹ ਤਾਂਤਰਿਕ ਕੇ ਬਾਬੇ ਠੀਕ ਹੈ, ਉਹਨਾਂ ਦਾ ਵੀ ਰੁਜ਼ਗਾਰ ਆ, ਉਹਨਾਂ ਇੱਥੇ ਵੀ ਮੁਰਗਾ ਆਉਂਦਾ ਉਹਦੇ ਫਸਾ ਲੈਂਦੇ ਆ।
ਆਪਾਂ ਗੱਲ ਮੋੜ ਕੇ ਲਿਆਈਏ ਨਵ ਇੱਥੇ ਵਾਪਸ ਆਸਟ੍ਰੇਲੀਆ ਅਤੇ ਇੱਥੇ ਵਸਦੀ ਪੰਜਾਬੀ ਭਾਈਚਾਰੇ ਵੱਲ। ਤੁਸੀਂ ਪੰਜਾਬੀ ਭਾਈਚਾਰੇ ਦੇ ਨੁਮਾਇੰਦੇ ਵੀ ਹੋ, ਕਾਫੀ ਸਾਰੇ ਤੁਸੀਂ ਸ਼ੋਜ਼ ਕਰਾਉਂਦੇ ਹੋ ਅਤੇ ਇੱਕ ਸੋਸ਼ਲ ਮੀਡੀਆ 'ਤੇ ਪੇਜ ਵੀ ਤੁਸੀਂ ਰਨ ਕਰਦੇ ਹੋ ਅਤੇ ਉਹਦੇ 'ਚ ਵੀ ਮੇਰਾ ਖਿਆਲ ਬਹੁਤ ਲੋਕਾਂ ਦੀ ਫੋਲੋਇੰਗ ਆ। ਮੈਂ ਤੁਹਾਡੇ ਤੋਂ ਇੱਥੇ ਇਹ ਕਮੈਂਟ ਜ਼ਰੂਰ ਲੈਣਾ ਚਾਹੁੰਦਾ ਕਿ ਇੱਥੇ ਦਾ ਜੋ ਮੀਡੀਆ, ਇੱਥੋਂ ਦੇ ਜੋ ਅਖਬਾਰ ਨੇ ਜਾਂ ਇੱਥੋਂ ਦਾ ਜੋ ਟੈਲੀਵਿਜ਼ਨ ਆ ਜਾਂ ਸਾਡੇ ਘਰਾਂ 'ਚ ਜੋ ਟੈਲੀਵਿਜ਼ਨ ਚੱਲਦਾ, ਭਾਵੇਂ ਉਹ ਕੈਨੇਡਾ ਤੋਂ ਆਉਂਦਾ ਭਾਵੇਂ ਅਮੈਰੀਕਾ ਤੋਂ ਆਉਂਦਾ, ਅਤੇ ਉਹਨਾਂ ਦੇ ਵਿੱਚ ਜੋ ਇਹ ਮਸ਼ਹੂਰੀ ਪ੍ਰਚਾਰ ਆ ਉਹਨੂੰ ਕਿੱਦਾਂ ਠੱਲ ਪਾਈ ਜਾ ਸਕਦੀ ਹੈ, ਕਿਉਂਕਿ ਉਹਨਾਂ ਨੂੰ ਤਾਂ ਐਡਵਰਟੀਜ਼ਮੈਂਟ ਮਿਲੀ ਜਾ ਰਹੀ ਆ ਅਤੇ ਲੋਕ ਉੱਧਰ ਫਸਦੇ ਜਾ ਰਹੇ ਆ, ਟਰੈਪ ਹੁੰਦੇ ਜਾ ਰਹੇ ਆ।
ਦੇਖੋ ਗੱਲ ਇਹ ਬੜਾ ਜਿਹੜਾ ਤੁਹਾਡਾ ਸਵਾਲ ਹੈ, ਮੈਂ ਇਹੀ ਕਹਿ ਸਕਦਾ ਕਿ ਦੇਖੋ ਜਦੋਂ ਪੈਸਾ ਕਿਸੇ ਨੂੰ ਆਫਰ ਹੁੰਦਾ ਨਾ, ਕਿਸੇ ਨੂੰ ਵੀ ਪੈਸਾ ਆਫਰ ਹੁੰਦਾ ਕਿਸੇ ਮੀਡੀਆ ਨੂੰ ਜਾਂ ਦੂਜੇ 'ਤੇ, ਜਿਹਨੂੰ ਤੇ ਤੁਹਾਡੇ ਇੱਕ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ ਕਿ ਤੁਸੀਂ ਉਹ ਮੀਡੀਆ 'ਤੇ ਡਿਪੈਂਡ ਕਰਦਾ ਕਿ ਉਹ ਕੀ ਦਿਖਾਉਣਾ ਚਾਹੁੰਦਾ। ਜੇ ਤੁਸੀਂ ਨੈਤਿਕ ਜ਼ਿੰਮੇਵਾਰੀ ਦੀ ਗੱਲ ਕਰਦੇ ਹੋ ਤਾਂ ਮੈਂ ਸਮਝਦਾ ਚੀਜ਼ਾਂ ਨਹੀਂ ਦਿਖਾਉਣੀਆਂ ਚਾਹੀਦੀਆਂ, ਪਰ ਮੀਡੀਆ ਦੀ ਆਪੋ ਆਪਣੀ ਜਿਹੜੀ ਆ ਉਹਦੀ ਕਮਜ਼ੋਰੀ ਹੁੰਦੀ ਆ ਜਾਂ ਫਾਈਨੈਂਸ਼ੀਅਲ ਪ੍ਰੋਬਲਮ ਹੁੰਦੀ ਆ ਜਿਹੜਾ ਉਹ ਦਿਖਾਉਂਦੇ, ਕਿਉਂਕਿ ਕੁਛ ਪੰਜਾਬ ਦੇ ਅਖਬਾਰ ਨੇ, ਜੇ ਮੈਂ ਸਿੱਧੀ ਗੱਲ ਕਰਾਂ ਤੇ ਕਈ ਵਾਰੀ ਤੇ ਬੜਾ ਮਤਲਬ ਜਿਹੜੇ ਉਹਨਾਂ ਦੇ ਫੇਸਬੁੱਕ ਪੇਜ ਆ ਬੜਾ ਦਿਲ ਨੂੰ ਹੁੰਦਾ ਵਾ, ਦਰਦ ਹੁੰਦੀ ਹੈ ਇਹ ਚੀਜ਼ ਦੇਖ ਕੇ ਕਿ ਕਈ ਵਾਰੀ ਧਾਰਮਿਕ ਪ੍ਰੋਗਰਾਮ ਵੀ ਉਹਨਾਂ ਨੇ ਦਿਖਾ ਰਹੇ ਹੁੰਦੇ ਤੇ ਥੱਲੇ ਕਿਸੇ ਨਾ ਕਿਸੇ ਇਹ ਤਾਂਤਰਿਕ ਦੀ ਜਿਹੜੀ ਆ ਉੱਥੇ ਐਡ ਆ ਰਹੀ ਹੁੰਦੀ ਆ ਇੱਕ ਨੰਬਰ ਦੇ ਉੱਤੇ। ਸੋ ਸਾਨੂੰ ਨਹੀਂ ਪਤਾ ਕਿ ਇਹ ਮਤਲਬ ਇਸ ਦਾ ਕੀ ਹੱਲ ਹੋ ਸਕਦਾ, ਪਰ ਇਹ ਮੈਂ ਗੱਲ ਜ਼ਰੂਰ ਕਹਿੰਦਾ ਕਿ ਜਿੰਨੇ ਵੀ ਮੀਡੀਆ ਆ ਥੋੜ੍ਹਾ ਜਿਹਾ ਇਹਨਾਂ ਨੂੰ ਫੇਅਰ ਹੋਣਾ ਚਾਹੀਦਾ, ਮੀਡੀਆ ਨੂੰ ਫੇਅਰ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਵਿੱਚੋਂ, ਲੋਕਾਂ ਨੂੰ ਜਿਹੜਾ ਵਾ ਵਹਿਮਾਂ ਭਰਮਾਂ ਦੇ ਵਿੱਚ ਉਹਨਾਂ ਨੂੰ ਨਹੀਂ ਪਾਉਣਾ ਚਾਹੀਦਾ। ਠੀਕ ਹੈ ਥੋੜ੍ਹਾ ਚਿਰ ਤੁਹਾਡਾ ਨੁਕਸਾਨ ਹੋ ਸਕਦਾ ਥੋੜ੍ਹੇ ਜਿਹੇ ਪੈਸੇ ਦਾ, ਪਰ ਮੈਨੂੰ ਨਹੀਂ ਲੱਗਦਾ ਕਿ ਇੰਨਾ ਜ਼ਿਆਦਾ ਪੈਸਾ ਭਰ ਦਿੰਦੇ ਹੋਣਗੇ ਜਿਹਦੇ ਨਾਲ ਮੀਡੀਆ ਦੇ ਸਾਰਾ ਜਿਹੜਾ ਹੈਗਾ ਵਾ ਉਹ ਰਿਕਵਰੀ ਉਹਨਾਂ ਦੀ ਹੁੰਦੀ ਹੋਊਗੀ ਫਾਈਨੈਂਸ਼ੀਅਲ ਤੌਰ 'ਤੇ। ਇਸ ਚੀਜ਼ ਤੋਂ ਇਹਦਾ ਖੰਡਨ ਕਰਨਾ ਚਾਹੀਦਾ ਸਾਨੂੰ, ਕਿਉਂਕਿ ਮੀਡੀਆ ਨੇ ਤੇ ਇੱਕ ਮਸ਼ਹੂਰੀ ਕਰਨੀ ਆ, ਮੀਡੀਆ ਲੋਕਾਂ ਦੇ ਅੱਖਾਂ ਆ, ਨੱਕ ਆ, ਕੰਨ ਆ, ਉਹਨੂੰ ਸਾਰਾ ਕੁਛ ਮਤਲਬ ਦੇਖਦਾ, ਜੋ ਅਸੀਂ ਵਿਜ਼ੂਅਲਸ ਦੇਖਦੇ ਹਾਂ ਉਹਦੇ 'ਤੇ ਇਤਬਾਰ ਕਰਦੇ ਹਾਂ। ਸੋ ਜਿੰਨੇ ਸਾਡੇ ਲੋਕ ਆ, ਇੱਕ ਲੈਟਸ ਸੇ ਕਿ SBS ਇੱਕ ਬੜਾ ਜਿਹੜਾ ਵਾ ਉਹਦਾ ਨਾਮ ਆ, ਇੱਕ ਲੋਕੀ ਉਹਦੇ 'ਤੇ ਭਰੋਸਾ ਕਰਦੇ ਆ SBS ਰੇਡੀਓ ਦੇ ਉੱਤੇ, ਅਗਰ ਉਹ ਕਿਸੇ ਚੀਜ਼ ਨੂੰ ਦਿਖਾਊਗਾ ਨਾ ਤੇ ਕਈ ਵਾਰੀ ਆਮ ਬੰਦਾ ਵੀ ਸੋਚ ਲੈਂਦਾ ਜਿਹੜਾ ਅੱਧ ਵਿਚਾਲੇ ਜੇ ਹੁੰਦਾ ਕਿ ਯਾਰ ਮੈਂ ਇਹਦੇ 'ਤੇ ਇਤਬਾਰ ਕਰਾਂ ਜਾਂ ਨਾ ਕਰਾਂ, ਤੇ ਉਹ ਇਤਬਾਰ ਕਰਕੇ ਭਟਕ ਜਾਂਦਾ। ਉਹ ਕਈ ਬੰਦਿਆਂ ਨੇ ਜ਼ਿੰਦਗੀ ਗਵਾਈ ਹੈ, ਕਈ ਵਾਰੀ ਅਖਬਾਰਾਂ 'ਚ ਵੀ ਆਉਂਦਾ ਆਪਣਾ ਜਨਾਨੀ ਨੇ ਆਪਣਾ ਬੱਚਾ ਹੀ ਮਾਰ ਲਿਆ ਤਾਂਤਰਿਕ ਦੇ ਆਖੇ ਲੱਗ ਕੇ ਕਿ ਉਹਨੂੰ ਸ਼ਾਇਦ ਪੈਸਾ ਮਿਲੂਗਾ। ਸੋ ਇਹਨਾਂ ਚੀਜ਼ਾਂ ਨੂੰ ਸੋਚਦੇ ਹੋਇਆਂ ਮੀਡੀਆ ਨੂੰ ਜਿਹੜਾ ਮੈਂ ਤੇ ਇਹੀ ਬੇਨਤੀ ਕਰਦਾ ਵਾਂ ਕਿ ਇਸ ਚੀਜ਼ ਦਾ ਜਿਹੜਾ ਬਚਾਅ ਕਰੇ। ਬਾਕੀ ਫਿਰ ਮੈਂ ਉੱਥੇ ਗੱਲ ਕਰਾਂ ਉਹਨਾਂ ਦੇ ਫਾਈਨੈਂਸ਼ੀਅਲ ਪ੍ਰੋਬਲਮਸ ਹੁੰਦੀਆਂ ਜਾਂ ਐਡਵਰਟਾਈਜ਼ਮੈਂਟ ਮਿਲਦੀ ਹੈ, ਇਹ ਬਿਲਕੁਲ ਗੱਲ ਉਹਨਾਂ 'ਤੇ ਆ। ਜਿੱਥੇ ਮੇਰਾ ਪੱਖ ਆ ਮੈਂ ਇਹੀ ਬੇਨਤੀ ਕਰੂੰਗਾ ਕਿ ਇਹ ਚੀਜ਼ਾਂ ਨਾ ਦਿਖਾਈਆਂ ਜਾਣ,
ਮੌਲਿਕ ਤੌਰ 'ਤੇ ਉਹ ਜ਼ਿੰਮੇਵਾਰੀ ਲੈਣ ਅਤੇ ਇਹਦਾ
ਹਾਂਜੀ
ਜੀ ਸਾਰਾ ਰੋਕਿਆ ਜਾ ਸਕੇ ਤਾਂ ਚੰਗੀ ਗੱਲ ਜੀ। ਬਹੁਤ ਬਹੁਤ ਮਿਹਰਬਾਨੀ ਨਵ ਸਾਡੇ ਨਾਲ ਗੱਲਬਾਤ ਕਰਨ ਲਈ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਸੰਪਰਕ 'ਚ ਰਹਾਂਗੇ।
ਬਹੁਤ ਬਹੁਤ ਧੰਨਵਾਦ ਤੁਹਾਡਾ। SBS.com.au